गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है श्री गुरु अर्जन देव जी महाराज के जीवन प्रसंग। आओ उसका अगला हिस्सा श्रवण करने की कोशिश करिए जी। 33वां है पावन बीड़ संबंधी होर गल। सुखमनी साहिब रामदास सरोवर के पूर्वले पास एक बेरी का पुरातन ब्रिज हुण तक खड़ा है। इस दे हेठ ओ थां हुण तक दसी जांदी है ते लिखी है कि इत्थे बैठ के आप जी ने सुखमनी नामे बाणी उचारी जो तैयार हो रही पावन बीड़ विच गौड़ी राग विच रखी गई। इस बाणी विच 24 श्लोक अते 24 अष्टपदियां हन। हर अष्टपदी विच 8 पदे हन ते हर पदे विच 10 तुकां। सलोक विच समुचे तौर ते अष्टपदी दा भाव आ जांदा है। इस बाणी विच नाम दी महिमा महात्म ते विद्या दर्शाई है ते भगती अर यथार्थ ज्ञान निरूपण कीते हन। अखीरली अष्टपदी विच नाम दे महात्म नाल सुखमनी दा सारा महात्म लिखिया है। सुखमनी दे अर्थ हन सुख मन ई, यानी मन नूं सुख देनहार। देखो पहली अष्टपदी पहली पौड़ी रहाओ। सुखमनी सुख अमृत प्रभ नाम, भगत जना कै मन विश्राम रहाओ। अंतली अष्टपदी दे 5वें अंक विच सुखमनी सहज गोविंद गुण नाम, जिस मन बसे सुहोत निदान। उन्हां नानक ए गुण नाम सुखमनी। सुखमनी दी अंतली अष्टपदी विच उत्तम सलोक साध के बचन अमलीक लाल एह रतन पाठ होण ते संप्रदाय ज्ञानी उपरले अर्थ दे नाल दूसरा अर्थ सुखां दी मणी भी करदे हन। सुखमनी रचण दा समा 1661 बिक्रमी तो पहले दा है, जदों के पवित्र बीड़ विच शामिल होई। अनुमान कीता जांदा है कि ए बाणी 1658 दे लगभग रची गई सी। सिखां विच सुखमनी दे पाठ दा बहुत प्रेम है। नितनेम तो वक्री अपनी खुशी नाल नितनेम वांगू ही पढ़ी जांदी है। सुखमनी दी बोली विच पदां दी चोण ते इबारत दी बंदिश विच श्री गुरु जी ने पंजाबी ते हिंदी दे 4वें सम्मेलन दा कमाल कीता है। इस दी बोली नूं पंजाबी ते हिंदुस्तानी दोवें बखूबी समझ लैंदे हन। किसी ने पुराने समय सुखमनी दा फारसी विच तर्जमा कीता सी जो पैरिस दी कौमी लाइब्रेरी विच पिया है। इस दा उतारा हुण छप चुका है। खालसा ट्रैक्ट सोसाइटी ने हिंदी लिपि विच अर्थां सने सुखमनी छापी है। इस बाणी दा पाठ बंगाल विच भी शुरू है। गुरबाणी सारी ही अमृत है। मिसरी दी डली नूं जिस पासियों चखो मिठी ही हुंदी है। तिवें सुखमनी सुखां दी दाती गुरबाणी है। पर इस दी बोली, इस दी बंदिश, इसका कुदरती चल रहा मिठा प्रवाह, इस विच प्रगटे आत्म उधार दे सुते ते सहज भाव दे उपाओ इउं चलते हैं कि प्रेम ते आत्म रस का मानो एक अरोग प्रवाह चल रहा है। इसकी प्रेरणा प्रेरणा तो है, पर सहजे वसदी बरखा दे आपे ही भूमि विच सिमदे जाण वांगू दिल भूमि विच पढ़दे या सुनदे आप ही सिंजरदे ते समावदे जाण वांगू है। किसे धर्म वाला, किसे संपर्दा वाला, किसे मत वाला जो ईश्वर दा राह लभदा होवे इस दे पाठ नाल ना केवल सुखी होंदा है सगों पूर्ण तृप्ति नूं पहुंचदा है। इस दे विच ही लिखिया है सुखमनी सुख अमृत प्रभ नाम, भगत जना के मन विश्राम। टिक्के दी वार एक होर सुंदरता देखो। अपने दर्द दे ढाडियां सत्ता बलवंडा दी बाणी भी पावन बीड़ विच चाड़ी है, जिसनू आम बोली भी टिक्के दी वार किया जांदा है। इस विच पंजा सतगुरां बाबत अखी डिठे कई हाल, हडवरतियां मेहरबानियां जगत ते हुंदे उपकार देखे ते वर्णन कीते हन। पंज पौड़ियां विच तां पहली पातशाही तों गुरु अंगद देव जी नूं मिली गद्दी ते फिर गुरु अंगद देव जी दा सुंदर जिक्र है। अगे फिर एक एक पौड़ी तीजे चौथे ते पंजवें सतगुरां दी गद्दी नशीनी वेले उचारी गई सही होंदी है। ए वार जिस होनी ते रची गई गुर प्रताप सूरज ग्रंथ मूजब 5वें सतगुरां दे समय होई। ਇਸੇ ਅਨੁਸਾਰ ਟਿੱਕੇ ਦੀ ਵਾਰ ਟੀਕਾ ਵਾਲੀ ਦੇਰ ਹੋਈ ਲਿਖੀ ਗਈ ਸੀ ਜੋ ਟ੍ਰੈਕਟ ਸੁਸਾਇਟੀ ਦੇ ਨੰਬਰ 399 ਤੋਂ 391 ਵਿੱਚ ਛਾਪੀ ਗਈ ਸੀ। ਪਰ ਮਗਰੋਂ ਮਹਿਮਾ ਪ੍ਰਕਾਸ਼ ਆਦਿ ਪੁਰਾਤਨ ਗ੍ਰੰਥਾਂ ਦੇ ਮਿਲ ਜਾਣ 'ਤੇ ਇਹ ਵਾਕਿਆ ਦੂਸਰੇ ਪਾਤਸ਼ਾਹ ਦੇ ਸਮੇਂ ਵਰਤਿਆ ਵਧੀਕ ਸਹੀ ਜਾ ਪਿਆ। ਉਹ ਸਾਰੀ ਖੋਜ ਪੜਤਾਲ ਅਸ਼ਟ ਗੁਰੂ ਚਮਤਕਾਰ ਭਾਗ 1 ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਾਲਾਂ ਵਿੱਚ ਸਫ਼ੇ 93 'ਤੇ ਦਿੱਤੀ ਸੂਚਨਾ ਵਿੱਚ ਲਿਖ ਦਿੱਤੀ ਗਈ ਹੈ। ਇਸ ਬਾਣੀ ਵਿੱਚ ਸੱਚੀ ਉਗਾਈ ਆਪਣੇ ਨਿੱਜ ਤਜਰਬੇ ਅਤੇ ਨਿੱਜ ਵਾਕਫੀ ਦੀ ਗੁਰੂ ਸਾਹਿਬਾਂ ਬਾਬਤ ਹੈ ਅਤੇ ਪਹਿਲੀਆਂ 5 ਪੌੜੀਆਂ ਤਾਂ ਦੂਜੇ ਸਾਹਿਬਾਂ ਸੰਬੰਧੀ ਹੀ ਹਨ ਅਤੇ ਬਾਕੀ 3 ਤੀਸਰੀ, ਚੌਥੀ ਅਤੇ 5ਵੀਂ ਪਾਤਸ਼ਾਹੀ ਸੰਬੰਧੀ ਹਨ। ਸਵਈਏ ਭੱਟਾਂ ਦੇ ਪਾਵਨ ਬੀੜ ਦੇ ਅੰਤ ਤੋਂ ਕੁਛ ਪਹਿਲੇ ਭੱਟਾਂ ਦੇ ਸਵਈਏ ਦਰਜ ਹਨ। ਇਹ ਸਵਈਏ ਪਰਮ ਵਿਦਵਾਨ ਅਤੇ ਉੱਚ ਪਾਏ ਦੇ ਕਵੀਆਂ 'ਤੇ ਰਚਿਤ ਹਨ। ਇਹਨਾਂ ਵਿੱਚ ਪਹਿਲੇ 5 ਗੁਰੂ ਸਾਹਿਬਾਂ ਦੇ ਗੁਣ ਕਥਨ ਕੀਤੇ ਹਨ। ਇਹਨਾਂ ਦੀ ਅੰਦਰਲੀ ਉਗਾਈ ਤੋਂ ਲੇਖਕਾਂ ਦੇ ਪਰਮ ਵਿਦਵਾਨ ਅਤੇ ਉੱਚੇ ਕਵੀ ਹੋਣ ਦੇ ਨਾਲ ਇੱਕ ਹੋਰ ਗੱਲ ਸਹੀ ਹੁੰਦੀ ਹੈ ਕਿ ਇਹ ਆਪ ਉੱਚੀ ਰੂਹਾਨੀ ਜ਼ਿੰਦਗੀ ਦੇ ਮੁਤਲਾਸ਼ੀ ਸਨ ਅਤੇ ਸੱਚ ਦੇ ਢੂੰਡਾਊ ਸਨ। ਇਹਨਾਂ ਨੂੰ ਗੁਰੂ ਦਰੋਂ ਆ ਕੇ ਉਹ ਸੱਚਿਆਈ ਪ੍ਰਾਪਤ ਹੋਈ। ਸੋ ਇਹਨਾਂ ਦੀ ਰਚਨਾ ਦਾ ਇੱਕ ਹੋਰ ਲਾਭ ਦੁਨੀਆਂ ਨੂੰ ਇਹ ਹੋਇਆ ਹੈ ਕਿ ਗੁਰੂ ਸਾਹਿਬਾਂ ਦੇ ਆਪਣੇ ਸਮੇਂ ਦੇ ਸੱਚ ਪ੍ਰੇਮੀਆਂ ਵਿਦਵਾਨਾਂ ਦੀ ਉਗਾਹੀ ਮਿਲ ਗਈ ਕਿ ਸ੍ਰੀ ਗੁਰੂ ਸਾਹਿਬ ਆਪਣੇ ਵਕਤ ਵਿੱਚ ਅਵਤਾਰ ਕੇ ਪੈਗੰਬਰ ਜਾਂ ਆਲੂਹੀਅਤ ਦੇ ਸਿਰਤਾਜ ਮੰਨੇ ਗਏ ਸਨ। ਇਹ ਨਹੀਂ ਕਿ ਚੋਖੇ ਸਮੇਂ ਮਗਰੋਂ ਲੋਕਾਂ ਨੇ ਅਲੂਹੀਅਤ ਦੀ ਛਾਪ ਲਈ। ਦੂਜੇ ਪਾਸੇ ਇਹ ਸ਼ੈ ਪ੍ਰੇਮੀਆਂ ਜਗਿਆਸੂਆਂ ਦੇ ਪ੍ਰੇਮ ਵਧਾਉਣ ਦੀ ਸਹਾਇਕ ਹੈ, ਰਸਮਈ ਹੈ ਅਤੇ ਗੁਰਸਿੱਖੀ ਦੀਆਂ ਰਮਜ਼ਾਂ ਹੱਲ ਕਰਨ ਦੀ ਸਹਾਇਕ ਹੈ। ਇਹ ਗੱਲ ਕਦੇ ਕਦੇ ਕਿਸੇ ਦੇ ਪੁੱਛਣ ਵਿੱਚ ਆ ਜਾਂਦੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸਤੁਤੀ ਦੇ ਸਵਈਏ ਪਾਵਨ ਬੀੜ ਵਿੱਚ ਕਿਉਂ ਦਰਜ ਕੀਤੇ। ਉਹਨਾਂ ਦੀ ਪਰਮ ਨਿਮਰਤਾ ਭਰੀ ਜ਼ਿੰਦਗੀ ਦੇ ਇਹ ਅਨੁਕੂਲ ਨਹੀਂ ਸੀ, ਇਹ ਵਿਚਾਰ ਠਹਿਰ ਨਹੀਂ ਸਕਦੀ। ਜਦ ਇਸ ਪਹਿਲੂ ਨੂੰ ਵਿਚਾਰ ਲਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿਰਫ ਸ੍ਰੀ ਅਰਜਨ ਮੱਲ ਜਾਂ ਸ੍ਰੀ ਅਰਜਨ ਦੇਵ ਨਹੀਂ ਸਨ, ਉਹ ਤਾਂ ਸ੍ਰੀ ਗੁਰੂ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਉਹ ਗੁਰੂ ਨਾਨਕ ਰੂਪ ਸਨ, ਖੁਦ ਗੁਰੂ ਨਾਨਕ। ਜਦ ਬਾਣੀ ਰਚਦੇ ਸਨ ਤਾਂ ਅੱਗੇ ਛਾਪ ਨਿਰੀ ਅਰਜਨ ਜਾਂ ਦਾਸ ਅਰਜਨ ਨਹੀਂ ਦਿੰਦੇ, ਪਰ ਉੱਥੇ ਨਾਨਕ ਲਿਖਦੇ ਹਨ। ਗੋਇਆ ਉਹ ਨਾਨਕ ਹਨ ਅਤੇ ਜਾਣਦੇ ਹਨ ਕਿ ਨਾਨਕ ਹਾਂ, ਅਤੇ ਪਿਛਲੀ ਪਦਤ ਅਨੁਸਾਰ ਆਪ ਨੂੰ ਨਾਨਕ ਲਿਖਦੇ ਹਨ। ਜਿਸ ਤਰ੍ਹਾਂ ਉਹਨਾਂ ਦਾ ਫਰਜ਼ ਹੈ ਗੁਰੂ ਨਾਨਕ ਹੋਣ ਕਰਕੇ ਆਪਣੀ ਬਾਣੀ ਵਿੱਚ ਨਾਨਕ ਛਾਪ ਲਿਖਣ, ਇਸੇ ਤਰ੍ਹਾਂ ਉਹਨਾਂ ਨੂੰ ਇਹੋ ਬਣਦਾ ਹੈ ਕਿ 5ਵੇਂ ਨਾਨਕ ਦੀ ਸ਼ਾਨ ਵਿੱਚ ਉਚਾਰੇ ਗਏ ਸਵਈਏ ਵੀ ਦਰਜ ਕਰਨ। ਜੇ ਉਹ ਦਰਜ ਨਾ ਕਰਦੇ ਤਾਂ ਇਹ ਇੱਕ ਨਿਮਰਤਾ ਦੀ ਪ੍ਰਤੀਕ ਤਾਂ ਜ਼ਰੂਰ ਹੁੰਦੀ, ਪਰ ਸੱਚ ਨੂੰ ਛਿਪਾਉਣ ਵਾਲੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿੱਚ ਜਿਨ੍ਹਾਂ ਸੱਚ ਦੇ ਮੁਤਲਾਸ਼ੀ ਮਹਾਨ ਵਿਦਵਾਨ ਭੱਟਾਂ ਦੀ ਬਾਣੀ ਸ਼ਾਮਲ ਹੈ, ਉਹ ਆਮ ਤੌਰ 'ਤੇ 17 ਗਿਣੇ ਜਾਂਦੇ ਹਨ। ਪਹਿਲੀ, ਦੂਸਰੀ, ਤੀਸਰੀ ਅਤੇ 5ਵੀਂ ਪਾਤਸ਼ਾਹੀ ਦੇ ਸਵਈਆਂ ਦੇ ਮੁੱਢ ਵਿੱਚ ਹਰ ਗੁਰੂ ਸਾਹਿਬ ਦੇ ਮੁਤਲਕ ਕੱਲ ਪੜਦੇ 10 ਜਾਂ 9 ਸਵਈਏ ਆਉਂਦੇ ਹਨ। ਪਹਿਲੇ 2 ਪਾਤਸ਼ਾਹੀਆਂ ਦੇ ਤਾਂ 10-10 ਸਵਈਏ ਇਸੇ ਕੱਲ ਕਵੀ ਦੇ ਹਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਿਹਾ ਹੈ ਅਤੇ ਦੀਰਘ ਆਯੂ ਵਾਲਾ ਹੋਇਆ ਹੈ। ਯਥਾ ਪਾਤਾਲਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ, ਹਰਨਾਮ ਰਸਕ ਨਾਨਕ ਗੁਰ ਰਾਜ ਜੋਗ ਤੈਮਾਣਿਓ। ਸਵਈਏ ਮਹੱਲੇ ਪਹਿਲੇ ਕੇ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ, ਲੈਣਾ ਜਗਤ ਤਰ ਗੁਰ ਪਰਸ ਮੁਰਾਰ।
ਸਵਈਏ ਮਹੱਲੇ ਦੂਜੇ ਕੇ
ਭਲੋ ਪ੍ਰਸਿੱਧ ਤੇਜੋ ਤਨੋ, ਕਲ ਜੋੜ ਕਰ ਤੇ ਆਇਓ, ਸੋਈ ਨਾਮ ਭਗਤ ਪਵਜਲ ਹਰਣ ਗੁਰ ਅਮਰਦਾਸ ਤੈਂ ਪਾਇਓ।
ਸਵਈਏ ਮਹੱਲੇ ਤੀਜੇ ਕੇ
ਨਾਨਕ ਪ੍ਰਸਾਦ ਅੰਗਦ ਸੁਮਤ, ਗੁਰ ਅਮਰ ਅਮਰ ਵਰਤਾਇਓ, ਗੁਰ ਰਾਮਦਾਸ ਕਲ ਉਚਰੈ ਤੈਂ ਅਟਲ ਪਰਮ ਪਦ ਪਾਇਓ।
ਸਵਈਏ ਮਹੱਲੇ ਚੌਥੇ ਕੇ
ਭੈ ਪੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਏ ਜਸ ਭਗਤਾ, ਕੁਲ ਸੋਡੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ।
ਸਵਈਏ ਮਹੱਲੇ ਪੰਜਵੇਂ ਕੇ
ਇਸੇ ਤਰ੍ਹਾਂ ਸਾਰੇ ਭੱਟਾਂ ਦੇ ਸਵਈਆਂ ਵਿੱਚੋਂ ਗੁਰੂ ਸਾਹਿਬਾਂ ਬਾਰੇ ਉਹਨਾਂ ਦੇ ਅਨੇਕਾਂ ਗੁਣਾਂ, ਦਾਤਾਂ ਅਤੇ ਆਤਮ ਸੁੱਖ ਪ੍ਰਦਾਨ ਕਰਨ ਦੀਆਂ ਉਗਾਈਆਂ ਉਹਨਾਂ ਵਿਦਵਾਨਾਂ ਦੀ ਜ਼ਬਾਨੀ ਮਿਲਦੀਆਂ ਹਨ ਜਿਨ੍ਹਾਂ ਨੇ ਆਪ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਆਤਮ ਰਸਮਾਣੇ ਤੇ ਜਨਮ ਸਫਲੇ ਕੀਤੇ। ਰਾਗਮਾਲਾ ਪਾਵਨ ਬੀੜ ਵਿੱਚ ਸਭ ਤੋਂ ਅਖੀਰਲੀ ਕੀਮਤੀ ਵਸਤੂ ਹੈ ਰਾਗਮਾਲਾ। ਰਾਗਮਾਲਾ ਤੋਂ ਪਤਾ ਚੱਲਿਆ ਕਰਦਾ ਹੈ ਕਿ ਇਹ ਰਾਗ ਦੇ ਕਿਸ ਮਤ ਦਾ ਪਤਾ ਦਿੰਦੀ ਹੈ। ਰਾਗ ਦੇ ਹੁਣ ਚਾਰ ਮਤ ਹਨ, ਸ਼ਿਵ ਮਤ, ਕਾਲੀਨਾਥ ਮਤ, ਭਰਤ ਮਤ ਅਤੇ ਹਨੂੰਮਾਨ ਮਤ। ਪਰ ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਨੇ ਬੜੀ ਮਿਹਨਤ ਕਰਕੇ 12 ਰਾਗਮਾਲਾਂ ਇਕੱਠੀਆਂ ਕੀਤੀਆਂ ਅਤੇ ਮਤਾਂ ਦੇ ਵੇਰਵੇ ਅਤੇ ਭੇਦ ਪਰ ਭੇਦ ਲੱਭੇ। ਸਭਨਾ ਦੇ ਟਾਕਰੇ ਕਰਨ ਤੇ ਆਪ ਸਿੱਟੇ ਤੇ ਅਪੜੇ ਕਿ ਪਾਵਨ ਬੀੜ ਵਾਲੀ ਰਾਗਮਾਲਾ ਸਭ ਤੋਂ ਭਿੰਨ ਹੈ ਤੇ ਇਹ ਜਤਾ ਦਿੰਦੀ ਹੈ ਕਿ ਰਾਗ ਦਾ ਮਤ ਵੀ ਗੁਰੂ ਜੀ ਦਾ ਅਡਰਾ ਹੈ। ਚਾਹੋ ਫਰਕ ਥੋੜੇ ਥੋੜੇ ਹੋਇਆ ਕਰਦੇ ਹਨ, ਪਰ ਇਹਨਾਂ ਤੋਂ ਹੀ ਮਤ ਦਾ ਪਤਾ ਚੱਲਦਾ ਹੈ। ਸੋ ਇਹ ਰਾਗਮਾਲਾ ਗੁਰਮਤ ਸੰਗੀਤ ਦੀ ਲਖਾਇਕ ਹੈ। ਇਹ ਰਾਗਮਾਲਾ ਮਿਲੀ ਕਿੱਥੋਂ? ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਬਾਣੀ ਸੰਗਲਾ ਦੀਪ ਵਿੱਚ ਉਚਾਰੀ ਹੈ, ਉੱਥੇ ਪੈੜੇ ਮੋਖੇ ਨੂੰ ਘੱਲਿਆ ਸੀ। ਉਹ ਜੋ ਕੁਛ ਲਿਆਇਆ ਅਤੇ ਉਸਦੇ ਸਫ਼ਰ ਦਾ ਹਾਲ, ਇਹ ਤਾਂ ਪਾਵਨ ਬੀੜ ਲਈ ਸ੍ਰੀ ਗੁਰੂ ਜੀ ਨੇ ਪ੍ਰਵਾਨ ਨਾ ਕੀਤਾ, ਉਹਨਾਂ ਦੀ ਦੈਵੀ ਸ਼ਕਤੀ 'ਤੇ ਉਹ ਤੁਲ ਨਾ ਸਕੇ। ਪਰ ਰਾਗਮਾਲਾ ਆਪ ਨੂੰ ਗੁਰੂ ਨਾਨਕ ਕ੍ਰਿਤ ਜਚ ਗਈ ਅਤੇ ਉਹ ਪਾਵਨ ਬੀੜ ਦੇ ਅੰਤ ਵਿੱਚ ਦਰਜ ਕਰ ਦਿੱਤੀ ਤਾਂ ਕਿ ਗੁਰਮਤ ਸੰਗੀਤ ਦੀ ਸੂਚਕ ਰਹੇ। ਰਾਗ ਵਿਦਿਆ ਦੀ ਪ੍ਰੋੜਤਾ ਅਤੇ ਰਾਗ ਦੁਆਰਾ ਹਰੀ ਕੀਰਤਨ ਗੁਰੂ ਘਰ ਦਾ ਇੱਕ ਰੁਕਨ ਹੈ। ਇਸ ਲਈ ਰਾਗ ਦੀ ਆਪਣੀ ਵਿਉਂਤ ਕਾਇਮ ਰੱਖਣੀ ਜ਼ਰੂਰੀ ਸੀ। ਕਿਸੇ ਦੇ ਸ਼ੱਕ ਪਾਉਣ 'ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਅਤੇ ਮਗਰੋਂ ਹੋਰ ਕਈਆਂ ਨੇ ਕਿਉਂ ਕਰ ਦਿੱਤਾ ਕਿ ਇਹ ਸ਼ੈ ਆਲਮ ਕਵੀ ਦੀ ਹੈ। ਪਰ ਵਰਿਆਂ ਬਦੀ ਦੀ ਖੋਜ ਅਤੇ ਵਿਆਖਿਆ ਨਾਲ ਖਾਲਸਾ ਸਮਾਚਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਰਾਗਮਾਲਾ ਗੁਰੂ ਕ੍ਰਿਤ ਹੈ ਅਤੇ ਆਲਮ ਕਵੀ ਨੇ, ਜੋ 10ਵੇਂ ਪਾਤਸ਼ਾਹ ਦਾ ਦਰਬਾਰੀ ਕਵੀ ਸੀ, ਗੁਰੂ ਘਰ ਵਿੱਚੋਂ ਲੈ ਕੇ ਆਪਣੀ ਕਾਮ ਕੰਦਲਾ ਨਾਮੇ ਪੋਥੀ ਵਿੱਚ ਪਾ ਲਈ ਸੀ, ਜਿਸ ਦਾ ਵੇਰਵਾ ਇਹ ਹੈ। ਕਵੀ ਜੀ ਨੇ ਆਲਮ ਕਵੀ ਦੀ ਪੋਥੀ ਦੀ ਪੂਰੀ ਖੋਜ ਕੀਤੇ ਬਿਨਾਂ ਇਹ ਕੁਛ ਲਿਖਿਆ ਹੈ। ਆਖਦੇ ਹਨ, ਇਹ ਭੁੱਲ ਸੋਭਾ ਸਿੰਘ ਨੇ ਕਰਵਾਈ ਸੀ। ਭੁੱਲ ਦਾ ਕਾਰਨ ਉਹ ਸਮਝ ਸੀ ਜੋ ਆਲਮ ਦੀ ਪੋਥੀ ਦੇ ਦੀਬਾਚੇ ਵਿੱਚ 991 ਹਿਜਰੀ ਦਿੱਤਾ ਸੀ। ਇਸ ਸਮਤ ਨੂੰ ਭੁਲੇਖੇ ਨਾਲ ਆਲਮ ਦੀ ਪੋਥੀ ਦਾ, ਜੋ ਸੰਸਕ੍ਰਿਤ ਦਾ ਹਿੰਦੀ ਤਰਜਮਾ ਹੈ, ਸਮਤ ਸਮਝ ਲਿਆ ਗਿਆ ਸੀ। ਹਾਲਾਂਕਿ ਇਹ ਸਮਤ ਅਸਲ ਸੰਸਕ੍ਰਿਤ ਪੁਸਤਕ ਦਾ ਹੈ, ਜੋ ਕਵੀ ਜੋਧ ਨੇ ਅਕਬਰ ਦੇ ਸਮੇਂ ਰਚੀ ਸੀ। ਆਲਮ ਕਵੀ ਨੇ ਆਪਣੀ ਰਚਨਾ ਰਚਣ ਦਾ ਸਮਤ ਆਪਣੀ ਪੋਥੀ ਦੇ ਅਖੀਰ 'ਤੇ 1774 ਬਿਕਰਮੀ ਦਿੱਤਾ। ਸ੍ਰੀਮਾਨ ਗਿਆਨੀ ਸਾਹਿਬ ਸਿੰਘ ਜੀ ਧਮਧਾਣ ਸਾਹਿਬ ਵਾਲਿਆਂ ਨੇ ਰਾਗਮਾਲਾ 'ਤੇ ਬੜੀ ਡੂੰਘੀ ਅਤੇ ਚਿਰਕਾਲ ਤੱਕ ਸ਼ੋਭਾਯੋਗ ਖੋਜ ਕੀਤੀ ਹੈ। ਉਸ ਅਨੁਸਾਰ ਉਹਨਾਂ ਨੇ 5 ਸਲੋਕ ਜੋਤ ਕਵੀ ਦੇ ਦਿਬਾਚੇ ਵਿੱਚੋਂ ਦਿੱਤੇ ਹਨ, ਜਿਨ੍ਹਾਂ ਦਾ ਭਾਵ ਆਲਮ ਕਵੀ ਦੇ ਤਰਜਮੇ ਨਾਲ ਟਾਕਰਾ ਖਾਂਦਾ ਹੈ ਅਤੇ ਨਿਰਸੰਸੇ ਕਰ ਦਿੰਦਾ ਹੈ ਕਿ 991 ਹਿਜਰੀ ਸਨ ਆਲਮ ਦਾ ਨਹੀਂ, ਪਰ ਜੋਤ ਕਵੀ ਦੀ ਸੰਸਕ੍ਰਿਤ ਰਚਨ ਦਾ ਹੈ। ਯਥਾ ਪਾਠ ਮਾਧਵਾ ਨਲ ਕਾਮ ਕੰਦਲਾ ਚਰਿਤ ਪ੍ਰਣਮੇ ਤਤ ਪਰੰਗ ਬ੍ਰਹਮ ਚਤੁਰਾਨੰਤ ਪਰਮ ਸਰਵਸਤਿਆ ਜਗਨਨਾਥੰ ਭੂਤਾਂ ਦੀਨਾ ਪਰਵਿਰਤਕਮ। ਅਰਥ, ਪਹਿਲੋਂ ਮੈਂ ਤਤ ਪਰ ਬ੍ਰਹਮ ਨੂੰ ਪ੍ਰਣਾਮ ਕਰਦਾ ਹਾਂ, ਜੋ ਬ੍ਰਹਮ ਕੇ ਬ੍ਰਹਮਾ ਤੋਂ ਵੀ ਪਰੇ ਹੈ, ਜੋ ਸਰਵ ਵਿਆਪੀ ਅਤੇ ਜਗਤ ਦਾ ਸੁਆਮੀ ਹੈ ਅਤੇ ਆਕਾਸ਼ ਆਦਿਕ ਭੂਤਾਂ ਦੀ ਪ੍ਰਵਿਰਤੀ ਕਰਨ ਵਾਲਾ ਹੈ। ਆਧਿਅੰ ਤਾਂਭਿਆ ਵਿਹੀਨਤ ਧਾਰਿਅਤ ਸਚਰਾਚਰਮ ਅਗਿਅੰ ਮਤਮਾ ਗਯੇ ਮਗਿਅੰ ਮਲਿਨਾਤਮ ਨਾਮ। ਅਰਥ, ਆਦਿ ਅੰਤ ਤੋਂ ਰਹਿਤ ਚਲ ਅਤੇ ਅਚਲ ਦਾ ਧਾਰਨ ਕਰਤਾ ਹੈ, ਸਭ ਦਾ ਆਗੂ ਹੈ, ਸੂਖਮ ਬੁੱਧੀ ਵਾਲੇ ਦੇ ਜਾਣਨੇ ਯੋਗ ਅਰ ਮਲੀਨ ਆਤਮਾ ਵਾਲੇ ਦੇ ਨਾ ਜਾਣਨੇ ਯੋਗ। ਸਰਬੁੱਧਾ ਸਰਵ ਸੇਵਿਅੰ ਕੇ ਸਰਵ ਸਾਕਸ਼ੇ ਚ ਤਨਮਯਮ ਰਸਬਧਾ ਜਗਤ੍ਰੀਤ ਕਥਿਆਮ ਯਥਾਮਤ। ਅਰਥਾਤ, ਸਰਵ ਦਾ ਕਾਲ ਸਰਵ ਜੀਵਾਂ ਦੇ ਸੇਵਨੇ ਯੋਗ ਹੈ ਅਤੇ ਸਰਵ ਦਾ ਸਾਖੀ ਜਗਤ ਰੂਪ ਹੈ। ਜਿਸ ਰਸ ਜਗਤ ਬੰਦਾਇਮਾਨ ਹੈ, ਸੋ ਜਗਤ ਰੀਤੀ ਮੈਂ ਜੈਸੀ ਮੇਰੀ ਮਤ ਹੈ ਕਥਨ ਕਰਦਾ। ਸਮਾਸ਼ਰਿਤੇ ਜਗਤਪਤੀ ਮਹਾਰਾਜੰ ਮਹਾਬਲੰ ਮਹਾਤੇ ਜੋਤਿਅੰ ਨਾਥ ਮੇ ਛਤਰਧਰੰ ਧਰਮ। ਅਰਥ, जगत दे पति दा भली प्रकार आसरा लै के हुण महाबली महाराजा बड़े तेज वाला प्रजा स्वामी अदुति छत्रधारी ते बहुत वड्डा अकबर है। छत्र जात जितंग दक्षंग प्रजा धर्म सुरख्या कम इंद्रोप्रस्थ पति भूपंग राज रामंग महावरम। अर्थ, जिसने सारे शत्रु जित राजे भी जित ले हन ते जो प्रजा दे धर्म दी रक्षा करने वाला है, दिली दा पति राजियां दा राजा शहनशाह ते श्रेष्ठ है। कोट युग संसराण जीवयुत महीतले टोडर मल संसेवियम यक्ष किनर सेवितम। अर्थात करोड़ा ते हजारां युगां तक भूमि पर वो जींदा रहे। टोडर मल वजीर जिसकी सेवा करता है ते जच किनर भी सेवा करते हैं। इंद्राद यनंत रुचिम अकबरंग सुवरंग निरपम दिव्य नव चंद मिते बदे याम ने पाख्या ते कथा। अर्थ, इंद्र आदिक देवत्यां विच रुचि वाला है। अकबर नामे शुभ नर पालक दो नाए ते एका यानी 991 अर्थात समत 991 यामनी हिजरी विच मैं माधव नल काम कला दी एक कथा कहंदा। काचित पुष्पावती श्रता राजधानी शुभा खल गोविंद चंद सरंकोशिया यथेन्द्रिणा मरावती। अर्थात कोई को पुष्पावती नगरी सुनी है, निश्चय कर शुभ राजधानी गोविंद चंद राजा जिस नगरी दी रक्षा करने वाला है, एवं जिवें देवपुरी दी इंद्र रक्षा करता है। इस तो सिद्ध हो जाता है कि 991 हिजरी समत जोध कवि दी संस्कृत रचना दा है, आलम दे अनुवाद दा नहीं। 991 हिजरी दा बिक्रमी समत 1640 बनता है। उसनू जद आलम दे उलथे करन दा समत समझ लिया गया तां भुलेखा लगा कि श्री गुरु ग्रंथ साहिब जी दी बीड़ दे रचे जाण तों 21 वरे पहलां आलम दी रागमाला मौजूद सी, क्योंकि श्री गुरु ग्रंथ साहिब जी दी बीड़ 1661 समत बिक्रमी विच बजी है। इस हिसाब आलम दी रचना पहलों होई जापदी सी, जिस तों सारियां ने टपला खादा कि रागमाला 1 वरे पहलों मौजूद सी। ते संसे करन वालियां ने ख्याल बना लिया कि किसे ना किसे तरह उत्थे श्री गुरु ग्रंथ साहिब जी विच आ गए। फिर स्वाद दी गल ए है कि जोध कवि दे पुस्तक विच जो 991 हिजरी समत दा रचित है, रागमाला है ही नहीं। जो खोज हुण कीती गई है दसदी है कि आलम दा समा 1712 बिक्रमी समत तो 1774 बिक्रमी तक लिखती सबूतां विच सही है। सो सदी तो वधीक मगरों जो शह रची गई उसका कोई ऐसा सदी पहलों श्री गुरु ग्रंथ साहिब जी विच कीकों दर्ज हो सकता है, चाहे वह भाई गुरदास वाली बीड़ सी ते चाहे बनों वाली सी। 1774 तक हजारां हां श्री गुरु ग्रंथ साहिब जी लिखे गए समतां वालियां बीड़ां मौजूद हैं, सब पर रागमाला है। कवि आलम बाबत विशेष खोज इस प्रकार है। शिव सिंह सरोज नामे हिंदी कवियां दे हालात दी पोथी, कवियां दे हालात दी पोथी विच आलम कवि दा समत 1712 दिता है। नागरी प्रचारणी सभा बनारस ने हिंदी शब्द सागर अर्थात हिंदी भाषा दा एक विरहत कोश नाम दा ग्रंथ 48 संचियां विच प्रकाशित कीता सी। एक कोश लखों रुपए दे खर्च नाल 20 सालां विच समाप्त होया सी। इस कोश दे तैयार करावण विच कई हिंदू राजियां ते यूपी दी गवर्नमेंट ने मायक सहायता दित्ती ते प्रसिद्ध पंडतां ने तैयार कीता। इस कोश दी प्रस्तावना दे पन्ने 172 ते आलम कवि दा कविता काल 1740 बिक्रमी तों 1760 बिक्रमी तक दा दित्ता है। इस तों सही होया कि इस प्रस्तावना दे विद्वान लेखकां नूं आलम कवि दे रचित पुस्तक 1740 तो 1760 तक दे देखण विच आए हैं। हुण विशेष खोज इस पासे ले जांदी है कि संस्कृत माधवा नल काम कंदलां दा आलम ने किस समत विच उलथा कीता। आलम दी माधवा नल काम कंदलां दे अंत विच नागरी अखरां विच लिखत दी मिली एक पुरातन पोथी विच उसदा समत उन्होंने आप इंज लिखिया है। दोहेरा वेद द्वीप मुन इंद थर सविता जुवत गतान हंस वार्थित अष्टमी शाका विक्रम जान। अर्थात सम्मत 1774 विक्रमी महीना भादरों दिन ऐत सुदी पख दी अष्टमी सी। असी हुण इत्थे अपड़े के 1712 सम्मत तों लै के 1774 तक कवि आलम इस संसार विच से। अर्थात श्री गुरु ग्रंथ साहिब जी दी बीड़ तैयार होण तों 113 साल पिछों माधवा नल काम कंदला किस्सा उसने लिखिया है। शिव सिंह सरोज हिंदी शब्द सागर ते आलम कवि दी अपनी लिखत माधवा नल काम कंदला दे विच दित्ते समतां तों यह भी स्पष्ट हो गया कि आलम कवि दसम पातशाह दे समय होया है। इस गल नूं भाई संतोख सिंह जी ने सिर गुरु प्रताप सूरज ग्रंथ विच मन्या है। यह गल सो साखी ते बाबा सुमेर सिंह जी दे गुरबिलास विच वी इउं ही मनी गई है। सो आलम दा समा गुरु दशमेश जी दे समय नाल टाकरा खांदा इधरों भी सिद्ध हो गया ते उपर लिखे सिख इतिहासकारा ने आलम नू दसम गुरु जी दे दरबार आया मनिया है। 52 कवियां विच इसदा नाम भी दर्ज है। हुण विचार इत्थे सफा अपड़ गई कि जो ओथी माधवा नल दी 113 साल गुरु ग्रंथ साहिब जी दी बीड़ तों मगरों संस्कृत तों उलथाई गई उस दी दित्ती रागमाला असंभव है कि श्री गुरु ग्रंथ साहिब जी विच 113 साल अपने रचे जाण तों पहलां चढ़ सके। फिर 991 हिजरी वाली जोत कवि जोध वाली दी संस्कृत काम कंदलां विच रागमाला है ही नहीं। इस 991 हिजरी अर्थात 1640 बिक्रमी तो ही टपला मैकालफ ने खादा है। फिर भी भाई संतोख सिंह ते मैकालफ दोवें अपनी हैरानी ते अज्ञानता आप जाहिर करते हैं कि पता नहीं लगता कि किवें यह पवित्र बीड़ विच चढ़ गई, क्योंकि पवित्र बीड़ विच कोई वादा काटा करना कोई मामूली गल नहीं सी ते ओ किसे तरह छुपिया नहीं सी रह सकता। इन्हां लेखकां नूं जे ये पता हुंदा कि 991 हिजरी 1640 बिक्रमी समत संस्कृत पुस्तक दा है, आलम तो 1712 तो 1774 बिक्रमी समत विच होया है, तो उन्हां दी हैरानी दूर हो जाती है ते जो कुछ लिखिया है ना लिख दे। फिर आलम अपने दिबाचे उथानका विच आप मनदा है कि मैं संस्कृत दा तर्जमा कीता है, कुछ पराई रचना भी विच पाई है, कुछ आप जोड़ी है। इस तो भी सही होंदा है कि रागमाला उसने परकृत लई है, यथा किछ आपन किछ परकृत चोरे, यथा शकत के अखर जोरे, सदकथा संस्कृत सुन कुछ थोरी, पाखा बांध चौपई जोरी। आलम दसवें पातशाह दे कवियां विच होया है, इतिहास इस दी साख पढ़दे हन। रागमाला श्री गुरु ग्रंथ साहिब जी वाली उसने गुरु दरबार विच कई वेर सुनी हो, सो सच दे नेड़े ये गल जापदी है कि उसने सुनी होई गुरु रागमाला अपनी रचना विच लिख दिती ते इसनू आप मनिया कि मैं कुछ पराई किरत लै के अपनी रचना विच शामिल कीती है। विस्थार लई देखो ज्ञानी साहिब सिंह जी तमताण निवासी जी दी नवीन खोज रागमाला प्रबोध अते खालसा ट्रैक्ट सोसाइटी दा गुरु ग्रंथ कोश अंत का 2 रागमाला दे पद जोड़ श्री गुरु ग्रंथ साहिब जी दी लिखण शैली अनुसार हैं। श्री करतारपुर वाली बीड़ विच रागमाला ते बाकी सारी बाणी दी लिखत इक्के हाथ दी है, जो भाई गुरदास जी दी कलम साई आउंदी है। दूजा टपला मुंदावणी दा अर्थ मोहर छाप करना है। मुदावणी लफ़ज़ हुण तक पोठोहारी विच बोलदे हन। जंज वेले थाल बनण वेले दी बुझारत नूं मुदावणी कहिंदे हन, जो बुझे बिना जंज रोटी नहीं सी खा सकदी। सोरठ राग विच भी मुदावणी है, जे मोहर छाप हुंदी तां सोरठ ते ही भोग पै जांदा। उत्थे मुदावणी है बुझारत है, इत्थे मुदावणी खोली है। मुंदावणी दोहां विच ही थाल ते थाल विच परोसे भोजना दा कथन है, जिस तों सफुट है इक इह मुंदावणी जंज दी रोटी वेले दा अलंकार वरत्या है। मुंदावणी संबंधी विशेष विस्थार लई देख लो अगला लेख। सो साबत हो गया ਕਿ ਆਲਮ ਨੇ ਗੁਰੂ ਘਰ ਦਾ ਜਾਣੂ ਹੋਣ ਕਰਕੇ ਇਹ ਰਾਗਮਾਲਾ ਜੋ ਉਸਦੀ ਆਪਣੀ ਕਿਰਤ ਨਹੀਂ ਸੀ ਆਪਣੇ ਹਿੰਦੀ ਤਰਜਮੇ ਵਿੱਚ ਪਾ ਲਈ ਸੀ। ਹੁਣ ਕੋਈ ਸੰਸਾ ਬਾਕੀ ਨਹੀਂ। ਰਾਗਮਾਲਾ ਗੁਰੂ ਕ੍ਰਿਤ ਹੈ, ਆਲਮ ਪਰਾਈ ਕ੍ਰਿਤ ਲੈ ਕੇ ਵਰਤਣ ਵਾਲਾ ਹੈ, ਆਪ ਰਚਣਹਾਰ ਨਹੀਂ। ਫਿਰ ਦੁਹਰਾ ਦਈਏ, ਹੁਣ ਕੋਈ ਸੰਸਾ ਬਾਕੀ ਨਹੀਂ। ਰਾਗਮਾਲਾ ਗੁਰੂ ਕ੍ਰਿਤ ਹੈ, ਆਲਮ ਪਰਾਈ ਕ੍ਰਿਤ ਲੈ ਕੇ ਵਰਤਣ ਵਾਲਾ ਹੈ, ਆਪ ਰਚਣਹਾਰ ਨਹੀਂ। ਡਾਕਟਰ ਬਲਬੀਰ ਸਿੰਘ ਜੀ PhD ਲੰਡਨ ਨੇ ਅੰਗਰੇਜ਼ੀ ਵਿੱਚ ਇੱਕ ਭਾਰੀ ਇਤਿਹਾਸਕ ਖੋਜ ਕਰਕੇ ਕਿਤਾਬ ਲਿਖੀ ਹੈ, ਮਾਧਵਾ ਨਲ ਕਾਮ ਕੰਦਲਾ ਚਰਿਤ। ਇਸ ਵਿੱਚ ਮਾਧਵਾ ਨਲ ਦੀ ਆਲਮ ਕ੍ਰਿਤ ਹਿੰਦੀ ਰਚਨਾ ਨੂੰ ਜੋਧ ਕਵੀ ਸੰਸਕ੍ਰਿਤ ਰਚਨਾ ਦੇ ਬਿਲ ਮੁਕਾਬਲ ਫੁੱਟ ਨੋਟਾਂ ਵਿੱਚ ਦੇ ਕੇ ਉਸਦਾ ਤਰਜਮਾ ਸਾਬਤ ਕੀਤਾ ਅਤੇ ਦੱਸਿਆ ਹੈ ਕਿ ਉਸ ਸੰਸਕ੍ਰਿਤ ਅਸਲ ਵਿੱਚ ਕੋਈ ਰਾਗਮਾਲਾ ਨਹੀਂ ਹੈ।
ਭਾਵ ਇਹ ਕਿ ਸੰਸਕ੍ਰਿਤ ਦੀ ਅਸਲੀ ਲਿਖਤ ਵਿੱਚ ਕੋਈ ਰਾਗਮਾਲਾ ਨਹੀਂ, ਇਹ ਉਹਨਾਂ ਦੀ ਰਚਤ ਨਹੀਂ, ਇਹ ਗੁਰੂ ਮਹਾਰਾਜ ਦੀ ਰਚਤ।
ਮੁੰਦਾਵਣੀ। ਰਾਗਮਾਲਾ ਤੋਂ ਪਹਿਲਾਂ ਇੱਕ ਸਲੋਕ ਹੈ ਅਤੇ ਸਲੋਕ ਤੋਂ ਪਹਿਲਾਂ ਮੁੰਦਾਵਣੀ ਦਾ ਸਲੋਕ ਹੈ। ਮੁੰਦਾਵਣੀ ਦਾ ਵੇਰਵਾ ਆਪਣੇ ਕੋਸ਼ ਵਿੱਚ ਇਸ ਪ੍ਰਕਾਰ ਲਿਖ ਆਏ ਹਾਂ। ਮੁੰਦਾਵਣੀ ਮੁਦਰਾ ਯਾਨੀ ਭੇਦ ਦੀ ਗੱਲ। ਸਾਹਿਤ ਵਿੱਚ ਐਸੀ ਰਚਨਾ ਜਿਸ ਦੇ ਪ੍ਰਗਟ ਅਰਥ ਦੇ ਸਿਵਾ ਕੋਈ ਹੋਰ ਅਰਥ ਜਾਂ ਸਾਰਥਕ ਪਦਵੀ ਬਣ ਜਾਵੇ। ਧਾਤੂ ਹੈ ਮੁੱਧ ਯਾਨੀ ਪ੍ਰਸੰਨ ਕਰਨਾ। ਪੰਜਾਬੀ ਮੁੰਦਾਵਣੀ ਜਿਸ ਵਿੱਚ ਭਾਵ ਜਾਂ ਅਰਥ ਮੁੰਦ ਕੇ ਬੰਦ ਕਰਕੇ ਜਾਂ ਲੁਕਾ ਕੇ ਰੱਖਿਆ ਹੋਵੇ। ਯਥਾ ਗੁਰਵਾਕ ਹੈ, ਇਹ ਮੁੰਦਾਵਣੀ ਸਤਿਗੁਰ ਪਾਈ ਗੁਰਸਿੱਖਾਂ ਲੱਦੀ ਪਾਰ ਯਾਨੀ ਬੁਝਾਰਤ ਅੜਾਉਣੀ, ਐਸੀ ਗੱਲ ਜੋ ਕੋਈ ਛੇਤੀ ਨਾਲ ਨਾ ਸਮਝ ਸਕੇ। ਮੁਦਾਵਣੀ ਦੇ ਦੋ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਇੱਕ 64 ਦੀ ਵਾਰ ਵਿੱਚ ਤੀਸਰੀ ਪਾਤਸ਼ਾਹੀ ਦਾ ਹੈ ਅਤੇ ਦੂਜਾ ਸਲੋਕ 5ਵੀਂ ਪਾਤਸ਼ਾਹੀ ਜੀ ਦਾ ਅੰਤਪੁਰ ਰਾਗਮਾਲਾ ਅਤੇ ਸਲੋਕ ਮਹੱਲਾ 5ਵਾਂ ਤੋਂ ਮੋਹਰੇ ਹੈ। 64 ਦੀ ਵਾਰ ਵਿੱਚ ਦੇ ਸਲੋਕ ਦਾ ਪਾਠ ਸਲੋਕ ਮਹੱਲਾ 3। ਥਾਲੇ ਵਿੱਚ ਤ੍ਰੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਦੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਇਹ ਭੋਜਨ ਅਲਭ ਹੈ ਸੰਤੋ ਲੱਭੈ ਗੁਰ ਵਿਚਾਰ, ਇਹ ਮੁਧਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖੀਐ ਉਰਧਾਰ, ਇਹ ਮੁਧਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ, ਨਾਨਕ ਜਿਸ ਬੁਝਾਏ ਸੋ ਬੁੱਝਸੀ ਹਰ ਪਾਇਆ ਗੁਰਮੁਖਾਰ। ਅਰਥਾਤ ਗੁਰਸਿੱਖ ਦੇ ਹਿਰਦੇ ਰੂਪੀ ਥਾਲ ਵਿੱਚ ਗੁਰੂ ਵੱਲੋਂ ਤ੍ਰੈ ਵਸਤਾਂ ਪਈਓਂ ਪਰੋਸੀਆਂ ਗਈਆਂ ਹਨ, ਜੋ ਸੰਸਾਰਕ ਭੋਜਨ ਨਹੀਂ ਪਰ ਹਰੀ ਭੋਜਨ, ਈਸ਼ਵਰੀਏ ਭੋਜਨ, ਰੂਹਾਨੀ ਖੁਰਾਕ ਹਨ ਅਤੇ ਸਵਾਦ ਵਿੱਚ ਅੰਮ੍ਰਿਤ ਤੋਂ ਵੀ ਸਾਰ ਸ੍ਰੇਸ਼ਟ ਹਨ। ਜਿਸ ਭੋਜਨ ਦੇ ਖਾਦਿਆਂ ਮਨ ਤ੍ਰਿਪਤ ਹੁੰਦਾ ਹੈ ਅਤੇ ਮੁਕਤੀ ਦਾ ਦੁਆਰ ਪ੍ਰਾਪਤ ਕਰ ਲਈਦਾ ਹੈ। ਹੇ ਸੰਤੋ, ਇਹ ਭੋਜਨ ਹੋਰ ਤਰੀਕਿਆਂ ਨਾਲ ਨਹੀਂ ਲੱਭਦਾ, ਇਹ ਗੁਰੂ ਦੀ ਬਖਸ਼ੀ ਵਿਚਾਰ ਨਾਲ ਲੱਭਦਾ ਹੈ। ਪਹਿਲੀਆਂ ਇਹਨਾਂ ਤ੍ਰੈ ਤੁਕਾਂ ਵਿੱਚ ਪਤਾ ਨਹੀਂ ਲੱਗਾ ਕਿ ਤ੍ਰੈ ਵਸਤਾਂ ਕੀ ਹਨ। ਮਾਨੋ ਇਹ ਵਾਕ ਅਜੇ ਇੱਕ ਬੁਝਾਰਤ ਹੈ, ਇਸ ਲਈ ਆਪ ਹੀ ਫੁਰਮਾਉਂਦੇ ਹਨ ਕਿ ਇਹ ਬੁਝਾਰਤ ਤਾਂ ਹੈ ਪਰ ਇਸ ਨੂੰ ਵਿੱਚੋਂ ਕਿਉਂ ਕੱਢੀਏ, ਇਸ ਨੂੰ ਸਦਾ ਦਿਲ ਵਿੱਚ ਧਾਰਨ ਕਰੀਏ। ਇਹ ਬੁਝਾਰਤ ਸਤਿਗੁਰੂ ਨੇ ਆਪ ਪਾਈ ਹੈ ਅਤੇ ਗੁਰੂ ਕੇ ਸਿੱਖਾਂ ਨੇ ਭਾਲ ਕੇ ਲੱਭ ਲਈ ਹੈ, ਗੁਰਮੁਖਾਂ ਨੇ ਘਾਲ ਕਰਕੇ ਹਰੀ ਨੂੰ ਪਾਇਆ ਹੈ, ਤਾਂ ਤੇ ਜਿਸ ਨੂੰ ਵਾਹਿਗੁਰੂ ਬੁਝਾਏਗਾ ਉਹੀ ਇਸ ਬੁਝਾਰਤ ਨੂੰ ਬੁਝੇਗਾ। ਸੋ ਅੰਤ ਤੱਕ ਇਸ ਸਲੋਕ ਵਿੱਚ ਬੁਝਾਰਤ ਨਿਭੀ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਇੱਕ ਈਸ਼ਵਰ ਪ੍ਰਾਪਤੀ ਦੇ ਸਾਰ ਸਿਧਾਂਤ ਦਾ ਇਸ਼ਾਰਾ ਦਿੱਤਾ ਹੈ ਜੋ ਘਾਲ ਕਰਨ ਵਾਲੇ ਗੁਰਸਿੱਖਾਂ 'ਤੇ ਖੁੱਲ੍ਹ ਜਾਂਦਾ ਹੈ, ਇਸ ਸਲੋਕ ਵਿੱਚ ਖੋਲਿਆ ਨਹੀਂ। ਗੁਰਸਿੱਖੀ ਦੀ ਚੋਟੀ 'ਤੇ ਖੜ੍ਹੇ ਗੁਰੂ ਅਰਜਨ ਦੇਵ ਜੀ ਨੂੰ ਇਹ ਪਤਾ ਲੱਗਣਾ ਹੀ ਸੀ। ਗੁਰਿਆਈ ਦੀ ਤਖ਼ਤ 'ਤੇ ਬੈਠੇ ਗੁਰੂ ਅਰਜਨ ਦੇਵ ਜੀ ਨੇ ਬੁਝਾਰਤ ਨੂੰ ਖੋਲ੍ਹਿਆ ਹੈ, ਜੋ ਖੁੱਲ੍ਹ ਗਈ ਹੈ ਬੁਝਾਰਤ ਨਹੀਂ ਰਹੀ। ਪਦਾਰਥ ਵੀ ਤ੍ਰੈ ਦੱਸ ਦਿੱਤੇ ਹਨ। ਸੋ ਦੂਸਰਾ ਸਲੋਕ 5ਵੇਂ ਸਤਿਗੁਰਾਂ ਦਾ ਇਸ ਬੁਝਾਰਤ ਦੀ ਖੁੱਲ੍ਹ ਹੈ, ਇਸ ਦਾ ਹੱਲ ਹੈ, ਇਸ ਕਰਕੇ ਉਸਦਾ ਸਿਰਲੇਖ ਵੀ ਮੁੰਦਾਵਣੀ ਹੈ। ਇਹ ਮੁੰਦਾਵਣੀ ਸਮਝਣ ਵਿੱਚ ਫਿਰ ਬੁਝਾਰਤ ਵੀ ਹੈ ਜੋ ਥੋੜ੍ਹੀ ਜਿਹੀ ਵਿਚਾਰ ਨਾਲ ਖੁੱਲ੍ਹ ਜਾਂਦੀ ਹੈ। ਇਹ ਬੁਝਾਰਤ ਵੀ ਹੈ ਅਤੇ ਬੁਝਾਰਤ ਦੀ ਖੁੱਲ੍ਹ ਵੀ ਹੈ। ਪਾਠ ਹੈ ਮੁੰਦਾਵਣੀ ਮਹੱਲਾ 5ਵਾਂ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ, ਤਮ ਸੰਸਾਰ ਚਰਨ ਲਗਤਰੀਏ, ਸਭ ਨਾਨਕ ਬ੍ਰਹਮ ਪਸਾਰੋ। थाल विच त्रै वस्तां पईआं हन। पहला है सत, दूसरा है संतोख, तीसरा है विचारो, चौथा है अमृत नाम ठाकुर का। इस मुंदावणी विच त्रै वस्तां गिण दित्तियां, बुझारत खुल गई। पर वस्तां चार दसियां, चौहां नूं तिन समझ सकना, यह फिर मुंदावणी खोलनी है। सो पहला है सत, दूसरा है संतोख, तीसरा है अमृत नाम ठाकुर का। ते विचारो इथे संज्ञा पद नहीं, क्रिया है, हुक्म है कि विचार लो। हे संतो, त्रै वस्तां थाल विच पईआं हन, सत, संतोख ते अमृत नाम। इस नूं खोलण वाली कुंजी विचारो पद विच है कि तुसी जे विचार करोगे तां मुंदावणी खुल गई है। ओह इउं के पदार्थ त्रै हन, पहला सत, दूसरा संतोख, तीसरा अमृत नाम ठाकर का। ते विचारो क्रिया पद है, संज्ञा नहीं। विचारो दा अर्थ है विचार करो, जिस तरह पहली मुदावणी विच किया सी संतो लब्बे गुर विचार, उसे तरह हुण किया कि विचार करो। हे संतो, त्रै वस्तां हन, सत, संतोख ते नाम। पहली विच भी फल मोख द्वार किया सी, इस विच भी होए उधार फल दस्या है। पहली तुक विच पईओ सत ते संतोख दोहां दी क्रिया है, दूसरी विच पईओ अमृत नाम दी क्रिया है। गुरु रूप प्यारी सात संगत जी, इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतह।